ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਬਿਧ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀ ਆ ਸਦਾ ਸਦਾ ਵਡਿਆਈ ਆ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀ ਆ ਸਦਾ ਸਦਾ ਵਡਿਆਈ ਆ ਦੇ ਨਾ ਪਛੋਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ ਦੇ ਮਾਂ ਵਾਕ ਅਨੁਸਾਰ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਜਿੱਤੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਕਥਨ ਸੋ ਜੋ ਹਰ ਇੱਕ ਪ੍ਰਾਣੀ ਨੂੰ ਤਰੋਂ ਨਾਮ ਜਪਣ ਦਾ ਹੁਕਮ ਹੈ। ਮਾਨਸ ਜਨਮ ਦਾ ਜੋ ਪ੍ਰਯੋਜਨ ਹੈ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ, ਐਸੀ ਗੁਰੂ ਕੀ ਸਤਸੰਗਤ, ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ਼੍ਰੀ ਮੁਖਵਾਕ ਪਾਵਨ 653 ਅੰਗ ਤੋਂ ਪ੍ਰਾਰੰਭ ਹੋ ਕੇ 654 ਅੰਗ 'ਤੇ ਉੱਪਰ ਸੰਪੂਰਨ ਹੁੰਦੇ ਨੇ। ਸੋਰਠ ਦੀ ਇਹ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਵਾਰ ਹੈ। ਸਲੋਕ ਅਤੇ ਮਹੱਲੇ ਜਿਹੜੇ ਨੇ ਸਾਂਝੇ ਹਨ, ਜ਼ਿਆਦਾਤਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਲੋਕ ਹਨ, ਪਹਿਲੇ ਪਾਤਸ਼ਾਹ ਜੀ ਦੇ ਵੀ ਕੁਝ ਸਲੋਕ ਹਨ। ਵਾਰ ਨਾਮ ਪੌੜੀਆਂ ਦਾ ਹੁੰਦਾ, ਪੌੜੀ ਦਾ ਪੌੜੀਆਂ ਜਿੰਨੀਆਂ ਨੇ ਇਹਦੇ ਵਿੱਚ 29 ਸਲੋਕ ਹਨ ਕੁੱਲ ਰਲੇ ਮਿਲੇ ਹੋਏ ਸਤਿਗੁਰਾਂ ਦੇ। ਔਰ ਪਹਿਲੇ ਅਤੇ ਤੀਸਰੇ ਪਾਤਸ਼ਾਹ ਜੀ ਦੇ ਅਤੇ 29 ਹੀ ਪੌੜੀਆਂ ਹਨ। ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਹੋਈਆਂ ਹਨ। ਸੋ ਇਹ ਸੋਰਠ ਦੀ ਵਾਰ ਅੰਦਰ ਅੱਜ ਦਾ ਜੋ ਪਾਵਨ ਸ਼੍ਰੀ ਮੁਖਵਾਕ ਹੈ, ਇਹ ਗੁਰੂ ਪਿਆਰੀ ਸਾਧ ਸੰਗਤ ਜੀ ਸੋਰਠ ਦੀ ਵਾਰ ਦਾ ਅਖੀਰਲਾ ਸਲੋਕ ਹੈ, 29ਵਾਂ ਸਲੋਕ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਪਾਵਨ ਬਾਣੀ ਤਰਤੀਬ ਅਨੁਸਾਰ ਸਾਰੇ ਸਤਿਗੁਰਾਂ ਦੀ ਇਕੱਤਰ ਕਰਕੇ ਅਤੇ ਆਪਣੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾਈ, ਅਤੇ ਜਿਸ ਵੇਲੇ ਭਾਈ ਸਾਹਿਬ ਜੀ ਜਿੰਨੀ ਬਾਣੀ ਸਤਿਗੁਰੂ ਜੀ ਪਹਿਲੇ ਪੈਰ ਲਿਖਵਾਉਂਦੇ ਲਿਖ ਦਿੰਦੇ ਸਨ, ਅਤੇ ਮਗਰਲੇ ਪੈਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਰੀ ਲਿਖਵਾਈ ਹੋਈ, ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਦੁਆਰਾ ਲਿਖੀ ਹੋਈ ਬਾਣੀ ਉਹਨੂੰ ਆਪ ਤਸਦੀਕ ਕਰਦੇ ਸਨ ਕਿ ਕਿਤੇ ਕੋਈ ਲਿਖਣ ਵਿੱਚ ਸੋ ਕੋਈ ਲਗ ਮਾਤਰ ਦਾ ਫਰਕ ਤਾਂ ਨਹੀਂ ਪੈ ਗਿਆ, ਇਹ ਤੁਰਕੀ ਬਾਣੀ ਹੈ। ਸੋ ਜਿਹੜੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਇੰਨ ਬਿੰਨ ਲਗਾ ਮਾਤਰਾ ਸਮੇਤ ਜਿਵੇਂ ਸਤਿਗੁਰੂ ਜੀ ਪੋਥੀਆਂ ਤੋਂ ਲਿਖਵਾਉਂਦੇ ਜਾਂ ਆਪਣੇ ਮੁਖਾਰਬਿੰਦ ਤੋਂ ਲਿਖਵਾਉਂਦੇ ਬਖਸ਼ਿਸ਼ ਕਰਦੇ, ਜੇ ਤਾਂ ਉਵੇਂ ਲਿਖੀ ਹੁੰਦੀ ਤਾਂ ਉਸ ਬਾਣੀ ਨੂੰ ਤਸਦੀਕ ਕਰਕੇ ਮਹਾਰਾਜ ਸਾਹਿਬ ਲਿਖ ਦਿੰਦੇ ਸ਼ੁੱਧ, ਇਹ ਬਾਣੀ ਐਨ ਠੀਕ, ਇੰਨ ਬਿੰਨ ਉਤਾਰਾ ਠੀਕ ਹੈ ਜਿਵੇਂ ਅਸੀਂ ਲਿਖਾਇਆ ਹੈ। ਜਿੱਥੇ ਕਿਤੇ ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਤੋਂ ਕੋਈ ਲਗ ਮਾਤਰ ਦਾ ਫਰਕ ਰਹਿ ਜਾਂਦਾ, ਕੋਈ ਫਰਕ ਰਹਿ ਨਿਕਲ ਆਉਂਦਾ, ਤਾਂ ਉੱਥੇ ਮਹਾਰਾਜ ਸਾਹਿਬ ਜੀ ਨੇ ਲਿਖਿਆ ਸ਼ੁੱਧ ਕੀਚੇ, ਉਹਨੂੰ ਅਸੀਂ ਠੀਕ ਕਰ ਦਿੱਤਾ ਹੈ, ਸ਼ੁੱਧ ਕੀਤੀ ਹੋਈ ਬਾਣੀ ਹੈ ਇਹ, ਤਾਂ ਹੁਣ ਕੋਈ ਕਲਮ ਨਾ ਚੁੱਕੇ, ਕਿਸੇ ਨੂੰ ਅਧਿਕਾਰ ਨਹੀਂ ਹੈ। ਸੋ ਇਉਂ ਇਹ ਜਿਹੜੀ ਵਾਰ ਹੈ ਇਹ ਵੀ ਸਤਿਗੁਰਾਂ ਨੇ ਸ਼ੁੱਧ ਦਾ ਸੰਕੇਤ ਦਿੱਤਾ ਇਹਦੇ ਅਖੀਰ 'ਤੇ, ਸੋ ਕਿ ਸ਼ੁੱਧ ਹੈ। ਇਹ ਪਾਵਨ ਸ਼੍ਰੀ ਮੁਖਵਾਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਪਾਵਨ ਸ਼੍ਰੀ ਮੁਖਵਾਕ ਮਹਾਰਾਜ ਸਾਹਿਬ ਜੀ ਦੇ ਸਲੋਕ ਦੋਵੇਂ ਹੀ ਆਪ ਜੀ ਦੇ ਹਨ ਅਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਸਲੋਕਾਂ ਦਾ ਜੋ ਮੂਲ ਵਿੱਚ ਉਪਦੇਸ਼ ਸਲੋਕਾਂ ਵਿੱਚ ਹੈ, ਪੌੜੀ ਵਿੱਚ ਵੀ ਜ਼ਿਆਦਾਤਰ ਸਲੋਕਾਂ ਦਾ ਉਲੱਥਾ ਹੀ ਹੋਇਆ ਕਰਦਾ ਹੈ, ਰਲਵਾਂ ਮਿਲਵਾਂ ਉਪਦੇਸ਼। ਸੋ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਇਹਦੇ ਵਿੱਚ ਉੱਤਮ ਬਖਤੇ ਹੋ ਕਰਕੇ ਆਪਣੇ ਮਨ ਦੇ ਪ੍ਰਥਾਏ ਉਚਾਰਨ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਦੇ ਮਹਾਂਵਾਕ ਅਨੁਸਾਰ ਸਾਧ ਸੰਗਤ ਜੀ, ਉੱਤਮ ਬਖਤਾ ਉਹ ਹੁੰਦਾ ਜਿਹੜਾ ਆਪਣੇ ਮਨ ਦੇ ਪ੍ਰਥਾਏ ਉਚਾਰਨ ਕਰਦਾ ਹੈ, ਆਪਣੇ ਆਪ ਨੂੰ ਵਿੱਚ ਲੈ ਕੇ ਅਤੇ ਦੂਜਿਆਂ ਨੂੰ ਸੰਬੋਧਨ ਹੋ ਕੇ ਵੀ ਉਪਦੇਸ਼ ਦਿੰਦਾ ਹੈ। ਸੋ ਉਹਨੂੰ ਉੱਤਮ ਬਖਤਾ ਕਿਹਾ ਹੈ ਜਿਹੜਾ ਬਹੁਤਾ ਤਾੜ ਕੇ ਨਹੀਂ, ਘੂਰ ਕੇ ਨਹੀਂ, ਹਉਮੈ ਦੇ ਸਹਿਤ, ਹੰਗਤਾ ਦੇ ਸਹਿਤ ਹੋ ਕੇ ਉਪਦੇਸ਼ ਨਹੀਂ ਦਿੰਦਾ ਹੈ। ਸੋ ਜਿਹੜਾ ਕਮਾਈ ਵਾਲਾ ਹੁੰਦਾ, ਚੜ੍ਹਦੀ ਕਲਾ ਵਾਲਾ ਹੁੰਦਾ, ਆਪਣੇ ਮਨ ਵਿੱਚ ਵੀ ਉਹ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ ਅਤੇ ਪਰਮੇਸ਼ਰ ਦਾ ਭੈ ਹੁੰਦਾ ਜਿਹਦੇ ਮਨ ਵਿੱਚ, ਉਹ ਉੱਤਮ ਬਖਤਾ ਹੈ। ਉਹਦਾ ਦਿੱਤਾ ਹੋਇਆ ਉਪਦੇਸ਼ ਜਗਿਆਸੂਆਂ ਨੂੰ, ਸੁਣਨ ਵਾਲਿਆਂ ਨੂੰ ਕਾਟ ਕਰਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਉੱਤਮ ਬਖਤੇ ਹੋ ਕਰਕੇ ਆਪਾਂ ਨੂੰ ਕਲਯੁਗੀ ਜੀਵਾਂ ਨੂੰ ਆਪਣੇ ਉਧਾਰ ਵਾਸਤੇ ਉਪਦੇਸ਼ ਦੇ ਰਹੇ ਹਨ। ਆਪ ਤਾਂ ਉਹਨਾਂ ਨੇ ਪ੍ਰੈਕਟੀਕਲ ਕੀਤਾ ਹੀ ਹੈ, ਬੜੀ ਘਾਲਣਾ ਘਾਲ ਕੇ, ਨਿਸ਼ਕਾਮ ਸੇਵਾ ਕਰਕੇ ਆਪਣੇ ਤਨ ਨੂੰ ਸਾਧਿਆ ਅਤੇ ਫਿਰ ਆਪਣੇ ਮਨ ਨੂੰ ਸਾਧਿਆ। ਅਤੇ ਆਪ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਹੋ ਗਏ ਹਨ, ਆਪ ਉਹਨਾਂ ਦਾ ਰੂਪ ਹਨ। ਸਾਨੂੰ ਉਪਦੇਸ਼ ਸੱਚੇ ਪਾਤਸ਼ਾਹ ਜੀ ਇਸ਼ਾਰਾ ਦੇ ਰਹੇ। ਸੋ ਇਹ ਮਾਨਸ ਜਨਮ ਨੂੰ ਸੰਸਾਰ ਦੇ ਵਿੱਚ, ਕਲਯੁਗ ਦੇ ਵਿੱਚ ਮਾਨਸ ਜਨਮ ਨੂੰ ਪਾ ਕੇ ਇੱਕੋ ਇੱਕ ਪ੍ਰਯੋਜਨ ਹੈ, ਮੁੱਖ ਕਾਰਜ ਹੈ ਇਹਦਾ, ਵਾਹਿਗੁਰੂ ਦੀ ਭਗਤੀ ਕਰਨੀ, ਨਾਮ ਜਪਣਾ। ਇਹ ਮਾਇਆ ਪ੍ਰਬਲ ਹੋਣ ਕਰਕੇ ਸਾਡਾ ਮਨ ਜਿਹੜਾ ਹੈ ਅਤੇ ਤਨ ਹੈ, ਇਹ ਮਾਇਆ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਔਰ ਵਾਹਿਗੁਰੂ ਦੀ ਭਗਤੀ ਵਿੱਚ ਬਹੁਤ ਇਕਾਗਰ ਹੋਣਾ ਔਖਾ ਹੈ, ਇਹ ਛੇਤੀ ਕੀਤੇ ਇਕਾਗਰ ਨਹੀਂ ਹੁੰਦਾ ਹੈ। ਵਾਹਿਗੁਰੂ ਦਾ ਨਾਮ ਜਪਦੇ ਨੇ ਲੋਕ, ਸਤਿਗੁਰਾਂ ਵੇਖੇ ਨੇ। ਆਪ ਜੀ ਨੇ ਸੰਸਾਰ ਦਾ ਰਟਨ ਵੀ ਕੀਤਾ ਸੀ, ਗੁਰੂ ਕੋਲ ਆਉਣ ਤੋਂ ਪਹਿਲਾਂ ਵੀ, ਬਾਅਦ ਵਿੱਚ ਵੀ ਤੀਰਥਾਂ 'ਤੇ ਗਏ ਸਨ ਉਹਨਾਂ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੇਖੀ ਸੀ ਹਾਲਤ ਕਿ ਲੋਕ ਚੌਂਕੜੇ ਬੜੇ ਲਾਉਂਦੇ ਨੇ, ਸਮਾਧੀਆਂ ਬੜੀਆਂ ਲਾਉਂਦੇ ਹਨ, ਪਰ ਮਨ ਖਾਲੀ ਹੈ ਵਾਹਿਗੁਰੂ ਦੇ ਨਾਮ, ਇਕਾਗਰਤਾ ਇਹਨਾਂ ਕੋਲ ਨਹੀਂ ਹੈ, ਸਹਿਜ ਨਹੀਂ ਹੈ। ਸੋ ਮਹਾਰਾਜ ਸਾਹਿਬ ਜੀ ਨਾਮ ਜਪਣ ਦੀ ਜਿਹੜੀ ਬੜੀ ਬਰੀਕ ਕਿਰਿਆ ਹੈ, ਔਖਾ ਕੰਮ ਹੈ, ਜਿਹਨੂੰ ਸਤਿਗੁਰਾਂ ਕਿਹਾ ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਇਹ ਦੁੱਖ। ਜੇ ਕਿਤੇ ਸੱਚੇ ਨਾਮ ਦੀ ਭੁੱਖ ਮਨ ਨੂੰ ਲੱਗ ਜਾਵੇ ਫਿਰ ਸਾਰੇ ਦੁੱਖੀ, ਨਾਮ ਦਾ ਭੋਜਨ ਛਕਿਆਂ ਐਸੀ ਤ੍ਰਿਪਤੀ ਹੁੰਦੀ ਹੈ, ਫਿਰ ਸਾਰੀਆਂ ਭੁੱਖਾਂ ਲੱਥ ਜਾਂਦੀਆਂ, ਦੁੱਖ ਦੂਰ ਹੋ ਜਾਂਦੇ, ਚੜ੍ਹਦੀ ਕਲਾ ਹੋ ਜਾਂਦੀ। ਉਸ ਦਿਨ ਹੁੰਦੀ ਚੜ੍ਹਦੀ ਕਲਾ ਅਸਲ ਵਿੱਚ ਜੀਵਨ ਵਿੱਚ। ਸੋ ਜਿਹੜੀ ਨਾਮ ਜਪਣ ਦੀ ਕਿਰਿਆ ਹੈ ਬੜੀ ਬਰੀਕ ਕਿਰਿਆ ਹੈ, ਜਿੰਨਾ ਸੰਸਾਰ ਦਾ ਕੰਮ। ਇਸ ਕਰਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਕਿ ਜਪਿਆ ਹੋਇਆ ਨਾਮ ਉਹ ਆਤਮਾ ਦੇ ਆਨੰਦ ਤੱਕ ਪਹੁੰਚ ਕਰਾ ਦੇ, ਸਫਲਾ ਹੋ ਜਾਵੇ, ਮਾਨਸ ਜਨਮ ਦਾ ਪ੍ਰਯੋਜਨ ਸਿੱਧ ਹੋ ਜਾਵੇ ਅਤੇ ਆਵਾਗਾਉਣ ਮੁੱਕ ਜਾਵੇ, ਆਪਣੇ ਅਸਲ ਸਰੂਪ ਨੂੰ ਪਹਿਚਾਣ ਲਵੇ ਮਨ। ਜੋ ਸ਼ਕਤੀ ਬਿਰਤੀ ਹੈ ਛੇਤੀ ਕੀਤੇ ਕਾਬੂ ਨਹੀਂ ਆਉਂਦੀ ਹੈ। ਸੋ ਸ਼ਕਤੀ ਬਿਰਤੀ ਜਿਹੜੀ ਕਦੇ ਕੋਈ ਫੁਰਨਾ ਠਾਉਂਦੀ ਹੈ, ਵੈਸੇ ਇਹਦਾ ਟਿਕਾਣਾ ਜਿਹੜਾ ਸਾਡੀਆਂ ਇੰਦਰੀਆਂ ਹੀ ਹਨ, ਇਹ ਅੱਖਾਂ, ਕੰਨ, ਜ਼ੁਬਾਨ, ਇਹਦੇ ਵਿੱਚ ਹੀ ਰਹਿੰਦਾ ਹੈ ਟਿਕਾਣਾ, ਇਹਦਾ ਇਹੋ ਹੀ ਹੈ। ਇਹਨਾਂ ਦੇ ਵਿੱਚੋਂ ਹੀ ਇਹ ਹੀ ਇਹਨੂੰ ਬਾਹਰ ਸੰਸਾਰ ਦੇ ਵਿੱਚ, ਇਸ ਬਿਰਤੀ ਨੂੰ ਸੰਸਾਰਾਕਾਰ ਕਰਕੇ ਉਡਾਈ ਰੱਖਦੀਆਂ ਨੇ, ਉੱਡਿਆ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ, ਮਾਇਆ ਦੇ ਭਰਮ ਜਾਲ ਵਿੱਚ ਪਿਆ ਹੋਇਆ। ਇਹ ਮਨ ਜਿਹੜਾ ਹੈ, ਇਹ ਤਨ ਦੇ ਅੰਦਰ ਸ਼ਕਤੀ ਬਿਰਤੀ ਜਿਹੜੀ, ਸੰਕਲਪ ਵਿਕਲਪ ਉਠਾਉਣ ਵਾਲੀ ਜਿਹੜੀ ਬਹੁਤ ਪ੍ਰਬਲ ਬਿਰਤੀ ਹੈ, ਉਹਨੂੰ ਮਨ ਕਿਹਾ ਹੈ। ਮਾਇਆ ਦੇ ਮੋਹ ਭਰਮ ਜਾਲ ਵਿੱਚ ਪਈ ਹੋਈ ਇਹ ਬਿਰਤੀ ਜਿਹੜੀ ਸੰਸਾਰ ਵਿੱਚ ਉੱਡੀ ਰਹਿੰਦੀ ਹੈ, ਜਿਸ ਕਰਕੇ ਅੰਦਰ ਸ਼ਾਂਤੀ ਨਹੀਂ ਹੈ ਵਾਹਿਗੁਰੂ ਦੀ ਸ਼ੁੱਧ ਸਤੋ ਗੁਣ ਦੀ ਸੋ ਪਰਮ ਤੱਤ ਦੀ ਅੰਸ਼ ਵਿੱਚੋਂ ਪੈਦਾ ਹੋਇਆ ਹੈ। ਇਹਨੂੰ ਇਸੇ ਕਰਕੇ ਵਾਰ ਵਾਰ ਕਿਹਾ ਕਿ ਕਹੋ ਕਬੀਰ ਇਹੋ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨ ਮੰਸ। ਸ਼ਕਤੀ ਇਸੇ ਕਰਕੇ ਬੜਾ ਸ਼ਕਤੀਸ਼ਾਲੀ, ਕਿਉਂਕਿ ਸ਼ਕਤੀਸ਼ਾਲੀ ਸਰਬ ਸ਼ਕਤੀਮਾਨ ਵਾਹਿਗੁਰੂ ਪਰਮੇਸ਼ਰ ਦੀ ਸ਼ੁੱਧ ਚੇਤਨ ਦੀ ਅੰਸ਼ ਵਿੱਚੋਂ ਪੈਦਾ ਹੋਇਆ ਮਨ। ਔਰ ਇਹਨੂੰ ਸੰਬੋਧਨ ਕੀਤਾ ਸਤਿਗੁਰਾਂ ਨੇ ਕਿ ਤੂੰ ਆਪਣੇ ਘਰ ਆ, ਤੂੰ ਆਪਣੇ ਨਿਜਾਨੰਦ ਵਿੱਚ ਆਪਣੇ ਅਸਲ ਸਰੂਪ ਦੀ ਪਹਿਚਾਣ ਕਰ, ਘਰ ਰਹੋ ਰੇ ਮਨ ਮੁਗਧ ਆਨੇ। ਸੋ ਐ ਮੂਰਖ ਮਨਾ ਆਪਣੇ ਘਰ ਵਿੱਚ ਰਹਿ, ਤੂੰ ਪਰਦੇਸੀ ਹੋਇਆ ਫਿਰਦਾ ਹੈ, ਇਹ ਮਨ ਪਿਆਰਿਆ। ਸੋ ਇਹ ਮਨ, ਇਹਨੂੰ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਸੰਬੋਧਨ ਕੀਤਾ ਹੈ ਕਿ ਤੂੰ ਆਪਣੇ ਘਰ ਵਿੱਚ ਆ, ਆਪਣੇ ਨਿਜਾਨੰਦ ਵਿੱਚ ਲੀਨ ਹੋ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਸੋ ਐ ਮਨਾ ਹਰੀ ਵਾਹਿਗੁਰੂ ਤੇਰੇ ਨਾਲ ਹੈ, ਗੁਰੂ ਦੀ ਸ਼ੁੱਭ ਸਿੱਖਿਆ ਨੂੰ ਲੈ ਕੇ, ਗੁਰਮਤ ਨੂੰ ਲੈ ਕੇ ਤੂੰ ਉਸ ਆਪਣੇ ਵਾਹਿਗੁਰੂ ਦੇ ਨਾਮ ਜਿਹਦੇ ਵਿੱਚੋਂ ਪੈਦਾ ਹੋਏ ਭਗਤੀ ਦੇ ਆਪਣੇ ਨਿਜਾਨੰਦ ਮੰਨਣ ਵਾਲਾ ਹੋ, ਉਸ ਰੰਗ ਨੂੰ ਮਾਣ, ਉਸ ਆਨੰਦ ਵਿੱਚ ਪਹੁੰਚ। ਸੋ ਇੱਥੇ ਮਹਾਰਾਜ ਸਾਹਿਬ ਜੀ ਨਾਮ ਜਪਣ ਦੀ ਕਿਰਿਆ, ਜਿੰਨੀ ਸੰਸਾਰ ਦੀ ਕਿਰਿਆ ਹੈ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜੇ ਇਕਾਗਰਤਾ ਪੂਰਨ ਮਨ ਟਿਕੇ ਨਾਲ ਪੂਰੇ ਧਿਆਨ ਨਾਲ ਹੋਵੇ ਤਾਂ ਕੰਮ ਪੂਰਾ ਸਹੀ ਹੋ ਜਾਂਦਾ ਹੈ। ਜਿੰਨਾ ਸੰਸਾਰ ਦੀ ਕਿਰਿਆ, ਸੰਸਾਰ ਦੇ ਕੰਮ ਨੇ, ਜੇ ਕਿਤੇ ਸੰਸਾਰ ਦੀ ਕਾਰ ਵਿਹਾਰ ਕਰਦਿਆਂ ਸਾਡਾ ਮਨ ਨਾ ਲੱਗੇ, ਧਿਆਨ ਪੂਰਾ ਨਾ ਹੋਵੇ ਤਾਂ ਉਹਨਾਂ ਕੰਮਾਂ ਵਿੱਚ ਵੀ ਵਿਘਨ ਪੈ ਜਾਂਦਾ ਹੈ, ਉਹ ਕੰਮ ਸਿਰੇ ਨਹੀਂ ਚੜ੍ਹਦੇ ਹਨ। ਇਹ ਆਮ ਦੁਨਿਆਵੀ ਕੰਮਾਂ ਦੀ ਹਾਲਤ ਹੈ। ਕੋਈ ਖੇਤੀ ਕਰਦਾ ਕਿਸਾਨ ਜੇ ਪੂਰਾ ਮਨ ਲਾ ਕੇ ਕਰਦਾ ਹੈ ਤਾਂ ਉਹ ਸਫਲ ਹੋ ਜਾਂਦਾ ਹੈ। ਕੋਈ ਵਪਾਰ ਕਰਦਾ ਜੇ ਉਹ ਮਨ ਕਰਕੇ ਪੂਰਾ ਸਹੀ ਧਿਆਨ ਨਾਲ, ਸੋ ਮਨ ਅਤੇ ਤਨ ਦੇ ਬਲ ਨਾਲ ਕਰਦਾ ਤਾਂ ਸਫਲ ਹੋ ਜਾਂਦਾ ਹੈ। ਭਾਵੇਂ ਕੋਈ ਵੀ ਕਿਰਿਆ, ਜੇ ਗੱਡੀ ਚਲਾਉਣੀ ਹੈ, ਸੋ ਆਪਾਂ ਗੱਡੀਆਂ ਚਲਾਉਂਦੇ ਨੇ, ਇੱਥੇ ਹਰ ਇੱਕ ਆਦਮੀ ਕੋਲ ਗੱਡੀ ਹੈ, ਗੱਡੀ ਚਾਲਕ ਦਾ ਆਧਾਰ ਜਿਹੜਾ ਹੈ, ਆਸਰਾ ਹੈ, ਉਹ ਧਿਆਨ ਹੈ। ਜੇ ਧਿਆਨ ਮਾੜਾ ਜਿਹਾ ਪਾਸੇ ਜਾ ਵੜੇ ਤਾਂ ਉਸੇ ਵੇਲੇ ਹਾਦਸਾ ਹੋ ਜਾਂਦਾ ਹੈ, ਐਕਸੀਡੈਂਟ ਹੋ ਜਾਂਦਾ ਹੈ, ਵਿਘਨ ਪੈ ਜਾਂਦਾ ਸਫ਼ਰ ਵਿੱਚ। ਸੋ ਜੇ ਦੁਨਿਆਵੀ ਕੰਮਾਂ ਵਿੱਚ ਇਹ ਹਾਲਤ ਹੈ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਬੜੀ ਬਰੀਕੀ ਦੀ ਕਿਰਿਆ ਹੈ। ਸੋ ਜਿਸ ਦੁਆਰਾ ਇਹ ਮਨ ਨੇ ਸਾਧ ਸੰਗਤ ਜੀ ਨਿਹਾਲ ਹੋਣਾ ਹੈ, ਇਹਨੂੰ ਇਹ ਫਲ ਮਿਲਣਾ ਹੈ ਕਿ ਇਹਨੇ ਆਪਣੇ ਨਿਜਾਨੰਦ ਵਿੱਚ ਪਹੁੰਚਣਾ ਹੈ, ਆਪਣੇ ਸਵੈ ਸਰੂਪ ਦੀ ਪਹਿਚਾਣ ਕਰਨੀ ਹੈ। ਇਸ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਬਹੁਤ ਸੁਚੇਤ ਹੋਣ ਦੀ ਲੋੜ ਹੈ, ਇਹਦੇ ਵਿੱਚ ਬਹੁਤ ਇਕਾਗਰਤਾ ਚਾਹੀਦੀ ਹੈ। ਵਰਨਾ ਜੇ ਇਕਾਗਰਤਾ ਨਹੀਂ, ਸੁਚੇਤ ਨਹੀਂ, ਤਾਂ ਫਿਰ ਨਾਮ ਜਪਿਆ ਹੋਇਆ ਜਿਹੜਾ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਸਫਲਾ ਨਹੀਂ ਹੈ, ਆਉਣ ਦਾ ਫਲ ਹੈ, ਸਰੀਰ ਸਫਲਾ ਹੈ, ਪਰ ਜੇ ਮਨ ਨਹੀਂ ਲੱਗਾ ਫਿਰ ਬਹੁਤਾ ਲਾਭ ਨਹੀਂ ਹੈ। ਸੋ ਇਹ 'ਤੇ ਵੀ ਸਤਿਗੁਰਾਂ ਦੇ ਬੇਅੰਤ ਬਚਨ ਆਉਂਦੇ ਨੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਮਨ ਨੂੰ ਸੰਬੋਧਨ ਕਰਕੇ ਅਤੇ ਇਕਾਗਰ ਚਿੱਤ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਉਹ ਤਾਂ ਹੀ ਬਣੇਗਾ ਇਕਾਗਰ ਚਿੱਤ, ਸਾਵਧਾਨ ਇਕਾਗਰ ਚੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਪਾਵਨ ਸੁਖਮਨੀ ਸਾਹਿਬ ਵਿੱਚ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਤਾਂ ਕਿ ਪੂਰਾ ਪੂਰਾ ਲਾਭ ਪ੍ਰਾਪਤ ਹੋ ਜਾਵੇ, ਗੁਰੂ ਕੀ ਸਤਸੰਗਤ ਵਿੱਚੋਂ ਆਪਣੇ ਘਰ ਵਿੱਚ ਬੈਠਿਆਂ ਨਾਮ ਜਪਿਆਂ ਗੁਰੂ ਕੇ ਸਿੱਖ ਨੂੰ, ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਐ ਸੰਤ ਮਿੱਤਰੋ ਵਾਹਿਗੁਰੂ ਦੀ ਵਡਿਆਈ ਕਰੋ, ਪਰ ਕਰਨੀ ਕਿਵੇਂ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕੇ ਪੂਰਾ ਤਿਆਰ ਬਰਤਿਆਰ ਹੋ ਕੇ ਇਕਾਗਰ ਚੀਤ ਇੱਕ ਨੂੰ ਅੱਗੇ ਲਿਆ ਕੇ ਇੱਕ ਦੇ ਧਿਆਨ ਵਿੱਚ ਚਿੱਤ ਵਿੱਚ ਸਾਰੇ ਪਾਸਿਓਂ ਹਟਾ ਕੇ ਸ਼ਾਇਦ ਜਿਹੜੀ ਮਾਨ ਮਰਯਾਦਾ ਬਣਾਈ ਰੱਬ ਦੇ ਪਿਆਰਿਆਂ ਨੇ ਸਾਧੂਆਂ ਨੇ ਬਾਣੀ ਪੜ੍ਹਨ ਤੋਂ ਪਹਿਲਾਂ ਸੁੱਚ ਪਵਿੱਤਰਤਾ ਜਿਹੜੀ ਰੱਖਣੀ ਹੈ ਇਹਦੇ ਵਾਸਤੇ ਨਹੀਂ ਵੀ ਆਪਣਾ ਸਰੀਰ ਸੁੱਚਾ ਹੋ ਜਾਵੇਗਾ ਇਹ ਸਰੀਰ ਤਾਂ ਸਾਧ ਸੰਗਤ ਜੀ ਸਦਾ ਹੀ ਮੈਲਾ ਹੈ ਇਸ ਵਾਸਤੇ ਹੈ ਵੀ ਜਦੋਂ ਦੁਨਿਆਵੀ ਕੰਮ ਵਾਸਤੇ ਤੂੰ ਜਾਣਾ ਹੈ ਅਤੇ ਕਿੰਨਾ ਫਿਕਰ ਹੁੰਦਾ ਕਿੰਨੇ ਉੱਦਮ ਨਾਲ ਛਾਲ ਮਾਰ ਕੇ ਉੱਠਦਾ 3 ਵਜੇ ਜੌਬ 'ਤੇ ਜਾਣ ਵਾਸਤੇ ਫਿਰ ਇਹ ਵੀ ਪਤਾ ਹੁੰਦਾ ਸੌਣ ਤੋਂ ਪਹਿਲਾਂ ਵੀ ਇੰਨਾ ਚਿਰ ਨਹਾਉਣ 'ਤੇ ਲੱਗਣਾ ਵਾ ਇੰਨਾ ਚਿਰ ਰੋਟੀ ਆ ਤਿਆਰੀ ਕਰਨੀ ਹੈ ਫਿਰ ਗੱਡੀ 'ਚ ਬੈਠਣਾ ਇੰਨਾ ਟਾਈਮ ਜਾਣ ਕਿੰਨਾ ਸੁਚੇਤ ਹੁੰਦਾ ਹੈ ਸੋ ਇਹ ਵੀ ਜਿਹੜੀ ਸੁੱਚ ਪਵਿੱਤਰਤਾ ਹੈ ਕਿਰਿਆ ਹੈ ਸੁਚੇਤੀ ਹੈ ਇਸੇ ਕਰਕੇ ਮਾਣ ਮਰਯਾਦਾ ਹੈ ਕਿ ਗੁਰੂ ਕੀ ਹਜ਼ੂਰੀ ਵਿੱਚ ਕਿਵੇਂ ਆਉਣਾ ਹੈ ਕਿਵੇਂ ਬਾਣੀ ਪੜ੍ਹਨ ਬਾਣੀ ਪੜ੍ਹਨ ਤੋਂ ਪਹਿਲਾਂ ਨਾਮ ਜਪਣ ਤੋਂ ਪਹਿਲਾਂ ਤਿਆਰੀ ਜ਼ਰੂਰੀ ਹੈ ਇਸ਼ਨਾਨ ਪਾਣ ਕਰਨਾ ਮਾਨ ਮਰਯਾਦਾ ਰੱਖਣੀ ਤਿਆਰ ਬਰਤਿਆਰ ਹੋਣਾ ਇਹ ਤਿਆਰੀ ਹੈ ਇਹ ਵਾਹਿਗੁਰੂ ਦੀ ਬਾਣੀ ਪੜ੍ਹਨ ਦੀ ਨਾਮ ਜਪਣ ਦੀ ਇਸੇ ਕਰਕੇ ਬਣਾਈ ਰੱਬ ਦੇ ਪਿਆਰਿਆਂ ਨੇ ਕਿ ਪਹਿਲਾਂ ਹੀ ਧਿਆਨ ਉੱਧਰ ਹੋ ਜਾਵੇ ਵੀ ਕਿਉਂ ਕਰ ਰਿਹਾ ਇਸ਼ਨਾਨ ਗੁਰੂ ਕੀ ਹਜ਼ੂਰੀ ਵਿੱਚ ਜਾਣਾ ਹੈ ਬਾਣੀ ਪੜ੍ਹਨੀ ਹੈ ਸੋ ਇਹ ਇਸੇ ਵਾਸਤੇ ਕਿ ਇਕਾਗਰਤਾ ਬਣ ਜਾਵੇ ਉਸ ਕਿਰਿਆ ਵਾਸਤੇ ਪਹਿਲਾਂ ਤਿਆਰੀ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਦੀ ਜਿਹੜੀ ਬਹੁਤ ਸੂਖਸ਼ਮ ਬਰੀਕ ਕਿਰਿਆ ਹੈ ਇਹਨੂੰ ਪੂਰਾ ਸੁਚੇਤ ਹੋ ਕੇ ਗੁਰੂ ਕਿਹਾ ਸਿੱਖਾ ਕਰ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਇਹ ਤਾਂ ਹੁੰਦਾ ਇਕਾਗਰ ਜੇ ਇਹਦੇ ਵਿੱਚ ਪ੍ਰੇਮ ਹੋਵੇ ਔਰ ਇਕਾਗਰਤਾ ਹੋ ਦੋ ਗੱਲਾਂ ਜ਼ਰੂਰੀ ਨੇ ਦੋ ਪੁਆਇੰਟ ਇੱਕ ਤਾਂ ਪ੍ਰੇਮ ਦੇ ਸਹਿਤ ਬੱਧਾ ਰੁੱਧਾ ਨਾ ਹੋਵੇ ਮਜਬੂਰੀ ਵੱਸ ਨਾ ਹੋਵੇ ਬੱਧਾ ਰੁੱਧਾ ਨਾ ਸੋ ਪ੍ਰੇਮ ਹੋਵੇ ਪ੍ਰੇਮ ਹੋਣਾ ਜ਼ਰੂਰੀ ਹੈ ਮੈਂ ਤੋਂ ਪਰੇ ਦੀ ਕਿਰਿਆ ਹੰਕਾਰ ਤੋਂ ਰਹਿਤ ਔਰ ਦੂਜਾ ਇਕਾਗਰਤਾ ਹੈ ਇਹ ਦੋਵੇਂ ਹੀ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ ਇਹ ਮਨ ਹਰ ਜੀ ਧਿਆਏ ਤੂੰ ਐ ਮਨਾ ਤੂੰ ਹਰੀ ਵਾਹਿਗੁਰੂ ਨੂੰ ਧਿਆਉਣਾ ਕਰ ਇੱਕ ਮਨ ਇੱਕ ਚਿੱਤ ਪਾਏ ਕਿਵੇਂ ਇੱਕ ਮਨ ਹੋ ਕੇ ਇਕਾਗਰ ਚਿੱਤ ਇੱਕ ਨੂੰ ਅੱਗੇ ਲਿਆ ਧਿਆਨ ਵਾਹਿਗੁਰੂ ਦਾ ਕਰਕੇ ਕਿਹਾ ਨਾਮ ਜਪਣ ਵਾਸਤੇ ਪਹਿਲੋਂ ਪਹਿਲ ਨਹੀਂ ਟਿਕਦਾ ਕੋਈ ਨਾ ਕੋਈ ਆਸਰਾ ਲੱਭਦਾ ਹੈ ਸਤਿਗੁਰਾਂ ਨੇ ਇਸੇ ਕਰਕੇ ਕਿਹਾ ਸੀ ਗੁਰੂ ਕਿਹਾ ਸਿੱਖਾ ਆਸਣ 'ਤੇ ਬੈਠ ਕੇ ਜੇ ਧਿਆਨ ਦੀ ਲੋੜ ਹੈ ਆਸਰੇ ਦੀ ਪਹਿਲੋਂ ਪਹਿਲ ਅਤੇ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰੂ ਦੀ ਮੂਰਤ ਦਾ ਸਰੂਪ ਦਾ ਮਨ ਵਿੱਚ ਧਿਆਨ ਲੈ ਆਵੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਾਸ਼ ਆ ਤੂੰ ਹਰ ਰੋਜ਼ ਦੀਦਾਰੇ ਕਰਦਾ ਹੈ ਗੁਰਦੁਆਰਾ ਸਾਹਿਬ ਆ ਕੇ ਆਪਣੇ ਘਰ ਵਿੱਚ ਆਪਣੇ ਕਮਰੇ ਵਿੱਚ ਵੀ ਇਸੇ ਤਰ੍ਹਾਂ ਹੀ ਧਿਆਨ ਲੈ ਲਈ ਸੋ ਗੁਰ ਕੀ ਮੂਰਤ ਮਨ ਮੈਂ ਧਿਆਨ ਪਹਿਲੋਂ ਪਹਿਲ ਟਿਕਾਉਣ ਵਾਸਤੇ ਗੁਰੂ ਦੇ ਸ਼ਬਦ ਦਾ ਫਿਰ ਮੰਤਰ ਦਾ ਅਭਿਆਸ ਕਰਨਾ ਹੈ ਟਿਕ ਜਾਵੇਗਾ ਧਿਆਨ ਜ਼ਰੂਰੀ ਹੈ ਕੋਈ ਨਾ ਕੋਈ ਆਸਰਾ ਲੱਭਦਾ ਇਕਾਗਰ ਚਿੱਤ ਇੱਕ ਚਿੱਤ ਭਾਏ ਇੱਕ ਮਨ ਪੂਰਾ ਇੱਕ ਮਨ ਹੋ ਦੂਜੇ ਪਾਸੋਂ ਜਿਹੜੀ ਬਿਰਤੀ ਮਾਇਆ ਦੇ ਵਿੱਚ ਭਰਮ ਜਾਲ ਵਿੱਚ ਉਹਨੂੰ ਰੋਕ ਕੇ ਉੱਧਰਲੇ ਪਾਸੋਂ ਅਚੇਤ ਹੋਇਆ ਰਹਿੰਦਾ ਜਿਹਦੇ ਵਿੱਚ ਚੇਤਨ ਤੋਂ ਰਹਿਤ ਅਚੇਤ ਵਿਦਵਾਨਾਂ ਨੇ ਇਹ ਵੀ ਕਿਹਾ ਵੀ ਦੋ ਮਨ ਨੇ ਇੱਕ ਅਚੇਤ ਮਨ ਹੈ ਇੱਕ ਸੁਚੇਤ ਮਨ ਹੈ ਸੋ ਕਈ ਵਾਰ ਜਿਹੜਾ ਕੋਈ ਆਪਣਾ ਫੈਸਲਾ ਕੀਤਾ ਹੋਇਆ ਮਨ ਢਾ ਦਿੰਦਾ ਹੈ ਆਪਣਾ ਫੈਸਲਾ ਕੀਤਾ ਹੋਇਆ ਜਿਹੜਾ ਅਚੇਤ ਮਨ ਦੇ ਨਾਲ ਕੀਤਾ ਹੋਇਆ ਫੈਸਲਾ ਹੁੰਦਾ ਉਹਨੂੰ ਸੁਚੇਤ ਮਨ ਹਟਾ ਦਿੰਦਾ ਵੀ ਨਹੀਂ ਆਉਣ ਇਹ ਕੰਮ ਨਹੀਂ ਕਰਨਾ ਫੈਸਲਾ ਦੇ ਕੇ ਅਗਲੇ ਦੇ ਨਾਲ ਗੱਲ ਕਰਕੇ ਬੰਦਾ ਪਛਾਣ ਹਟ ਜਾਂਦਾ ਜਦੋਂ ਥੋੜ੍ਹਾ ਜਿਹਾ ਸੁਚੇਤ ਹੁੰਦਾ ਵੀ ਇਹ ਗੱਲ ਠੀਕ ਨੇ ਇਹਦੇ ਵਿੱਚ ਮੈਨੂੰ ਘਾਟਾ ਹੈ ਉਸ ਵੇਲੇ ਆਪਣਾ ਫੈਸਲਾ ਬਦਲ ਦਿੰਦਾ ਜਿਵੇਂ ਛੋਟਾ ਜੱਜ ਦਾ ਫੈਸਲਾ ਵੱਡਾ ਜੱਜ ਬਦਲ ਦਿੰਦਾ ਮਨ ਵੀ ਦੋ ਨੇ ਵਿਦਵਾਨ ਕਹਿੰਦੇ ਇੱਕ ਅਚੇਤ ਇੱਕ ਸੁਚੇਤ ਹੈ ਔਰ ਸੁਚੇਤ ਮਨ ਦੇ ਨਾਲ ਇਕਾਗਰਤਾ ਦੇ ਸਹਿਤ ਦੁਨੀਆਂ ਦੇ ਫੁਰਨਿਆਂ ਤੋਂ ਰਹਿਤ ਹੋ ਕੇ, ਬੇਪਰਵਾਹ ਹੋ ਕੇ, ਇੱਕ ਚਿੱਤ ਭਾਏ, ਇੱਕ ਮਨ ਇੱਕ ਚਿੱਤ, ਅਤੇ ਭਾਏ ਨਾਮ ਪ੍ਰੇਮ ਦਾ ਹੈ, ਪ੍ਰੇਮ ਸਹਿਤ ਵਾਹਿਗੁਰੂ ਦੇ ਨਾਮ ਨੂੰ ਧਿਆਨ ਵਿੱਚ ਲੈ ਕੇ ਆ। ਇਹ ਨਾ ਹੋਵੇ ਕਿ ਜਿਵੇਂ ਵਿਦਵਾਨਾਂ ਦਾ ਬਚਨ ਆਉਂਦੇ ਨੇ, ਵਿਦਵਾਨਾਂ ਦੇ ਬੋਲ ਹਨ ਕਿ ਬੈਠਾ ਹੈ ਸਮਾਧੀ ਵਿੱਚ, ਮਾਲਾ ਵੀ ਹੱਥ ਵਿੱਚ ਫੜੀ ਹੋਈ, ਬੜੀ ਸੁੰਦਰ ਮਾਲਾ ਜਿਹੜੀ ਹੱਥ ਵਿੱਚ ਚੱਲ ਰਹੀ ਹੈ, ਕਰਾਸ ਮਣਕੇ ਅਤੇ ਮਣਕਾ ਠਾ ਮਣਕਾ, ਅਤੇ ਜਿਵੇਂ ਮਣਕਾ ਹੱਥ ਵਿੱਚ ਉਂਗਲਾਂ ਚੱਲ ਰਹੀਆਂ ਨੇ ਮਣਕਿਆਂ ਦੇ ਉੱਪਰ, ਉਵੇਂ ਜ਼ੁਬਾਨ ਚੱਲ ਰਹੀ ਹੈ ਮੂੰਹ ਦੇ ਵਿੱਚ, ਅਤੇ ਮਨ ਜਿਹੜਾ ਹੈ ਉਹ ਥਾਂ ਥਾਂ ਉੱਡਿਆ ਫਿਰਦਾ ਹੈ। ਇਹ ਦੋ ਤਾਂ ਲੱਗੀਆਂ ਨੇ ਹੱਥ ਅਤੇ ਜ਼ੁਬਾਨ, ਪਰ ਮਨ ਨਹੀਂ ਕਾਬੂ ਵਿੱਚ। ਇਹੋ ਜਿਹੇ ਭਜਨ ਵਿੱਚ ਕੁਝ ਨਹੀਂ ਹੈ। ਵਿਦਵਾਨਾਂ ਦੇ ਬੋਲ ਨੇ ਕਿ ਮਾਲਾ ਫਿਰਤੀ ਹੱਥ ਮੈਂ, ਜੀਭ ਫਿਰੈ ਮੁੱਖ ਮਾਹੀ, ਮਨੁਆ ਫਿਰੈ ਠੌਰ ਠੌਰ, ਜਾ ਭਜਨ ਕੱਛ ਨਾਹੀ। ਇਹੋ ਜਿਹੇ ਭਜਨ ਵਿੱਚ ਕੋਈ ਬਹੁਤਾ ਲਾਭ ਨਹੀਂ ਹੁੰਦਾ, ਕੁਛ ਨਹੀਂ ਹੈ, ਸ਼ਾਂਤੀ ਨਹੀਂ ਆਵੇ। ਜੇ ਮਨ ਹੀ ਥਾਂ ਥਾਂ 'ਤੇ ਫਿਰਦਾ ਹੈ, ਮਨ ਲੋਭੀ ਹੋਇਆ ਫਿਰਦਾ ਹੈ, ਉਹ ਟਿਕਿਆ ਨਹੀਂ। ਜਿਹਨੂੰ ਕਿਹਾ ਕਬਹੂ ਜੀਅੜਾ ਉਬ ਚੜ੍ਹਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਭਾਲੇ। ਇਹੋ ਜਿਹੇ ਭਜਨ ਵਿੱਚ ਮਹਾਰਾਜ ਸਾਹਿਬ ਦੇ ਆਪ ਜੀ ਦੇ ਪਾਵਨ ਬਚਨ ਆਉਂਦੇ ਨੇ ਕਿ ਮੁੱਖ ਹੋ ਹਰ ਹਰ ਸਭ ਕੋ ਕਰੈ, ਵਿਰਲੈ ਹਿਰਦੈ ਵਸਾਇਆ। ਮੁੱਖ ਹੋ ਤਾਂ ਸਭ ਕੋਈ ਵੇਖਣ ਨੂੰ, ਹਰ ਹਰ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਸਭ ਕੋਈ ਕਰਦਾ ਨਜ਼ਰ ਆਉਂਦਾ ਹੈ। ਪਰ ਵਿਰਲੈ ਹਿਰਦੈ ਵਸਾਇਆ, ਮਨ ਵਿੱਚ ਕਿਸੇ ਦੇ ਵਿਰਲੇ ਦੇ ਵਸ ਆਇਆ, ਮਨ ਕਿਸੇ ਦਾ ਵਿਰਲਾ ਹੀ ਜੁੜਿਆ ਹੈ, ਨਾਮ ਦੇ ਵਸੀਕਾਰ ਹੋਇਆ, ਨਾਮ ਦੇ ਨਾਲ ਜੁੜਿਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਖਤ ਤੇ ਨਹੀਂ ਪਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ, ਮਨ ਕਾਬੂ ਹੋ ਗਿਆ, ਨਾਮ ਦੇ ਨਾਲ ਪਤੀਜ ਗਿਆ, ਮੰਨ ਗਿਆ, ਜੁੜ ਗਿਆ, ਜਿਨ੍ਹਾਂ ਨੇ ਜੋੜ ਲਿਆ। ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਸੀ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਬਾਹਰ ਜਾਂਦੇ ਹੋਏ ਨੂੰ ਰੋਕ ਕੇ ਵਰਜ ਕੇ ਰੱਖਿਆ ਵਾ, ਅੰਤਰਮੁੱਖ ਕੀਤਾ, ਅੰਦਰ ਲਿਆਂਦਾ, ਵਾਰ ਵਾਰ ਇਹਨੂੰ ਸਮਝਾ ਕੇ ਗੁਰੂ ਦੇ ਗਿਆਨ ਰਾਹੀਂ ਇਹਨੂੰ ਪਕੜਿਆ, ਗੁਰੂ ਦੇ ਸ਼ਬਦ ਦੇ ਅਭਿਆਸ ਰਾਹੀਂ ਇਹਨੂੰ ਫੜਿਆ ਬਾਹਰ ਜਾਂਦੇ ਹੋਏ। ਸੋ ਕੁਰਬਾਨੀ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਐਸੇ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਜਿੰਨਾ ਇਕਾਗਰ ਚਿੱਤ ਹੋ ਗਏ ਨੇ, ਅੰਤਰਮੁੱਖ ਕਰ ਲਿਆ ਬਿਰਤੀ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ, ਵਿਰਲਾ ਹਿਰਦਾ ਵਸਾਇਆ, ਨਾਨਕ ਜਿਨ ਕੈ ਹਿਰਦਾ ਵਸਿਆ, ਮੋਖ ਮੁਕਤ ਤਿੰਨੀ ਪਾਇਆ। ਮੁਕਤੀ ਨੂੰ, ਬੰਧਨ ਰਹਿਤ ਪਦਵੀ ਨੂੰ, ਵਿਕਾਰਾਂ ਦੇ ਵਿੱਚੋਂ ਛੁੱਟਣ ਦੀ ਪ੍ਰਤੱਖੇ ਸਰੀਰ ਦੀ, ਇੰਦਰੀਆਂ ਦੀ, ਜਿਹੜੀਆਂ ਵਿਕਾਰਾਂ ਵਿੱਚ ਜਖੜੀਆਂ ਹੋਈਆਂ, ਇਹਨਾਂ ਵਿੱਚੋਂ ਛੁੱਟਣ ਦੀ, ਔਰ ਬੰਧਨ ਰਹਿਤ ਪਦਵੀ ਨੂੰ ਉਹਨਾਂ ਨੇ ਪਾਇਆ। ਮੋਖ ਮੁਕਤ ਦੋ ਸ਼ਬਦ ਨੇ, ਸਰੀਰ ਵੀ ਚੜ੍ਹਦੀ ਕਲਾ ਵਾਲਾ ਅਤੇ ਮਨ ਵੀ ਚੜ੍ਹਦੀ ਕਲਾ ਵਾਲਾ। ਮਨ ਤਨ ਸੋ ਕਰਕੇ ਨਿਹਾਲ ਹੋ ਗਏ ਨੇ ਉਹ। ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਹੋ ਕੇ ਇਕਾਗਰ ਚਿੱਤ, ਇੱਕ ਭਾਏ ਪ੍ਰੇਮ ਨਾਲ, ਪ੍ਰੇਮ ਸਹਿਤ। ਇਹ ਮਨਾ ਹੈ ਗੁਰਸਿੱਖਾ ਜਪ, ਵਾਹਿਗੁਰੂ ਦਾ ਨਾਮ ਧਿਆ, ਹਰ ਕੀ ਆ ਸਦਾ ਸਦਾ ਵਡਿਆਈ ਆ, ਦੇ ਨਾ ਪਛੋਤਾਏ। ਫਿਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਨਿਆਮਤਾਂ ਹੀ ਨਿਆਮਤਾਂ, ਨਾਮ ਵਿੱਚ ਬਹੁਤ ਬਰਕਤਾਂ ਨੇ। ਇਕਾਗਰ ਚਿੱਤ ਜਪਿਆ ਹੋਇਆ ਨਾਮ ਤੈਨੂੰ ਨਿਹਾਲ ਕਰ ਦੇਵੇਗਾ, ਦੁੱਖਾਂ ਤੋਂ ਰਹਿਤ ਨਿਰਵਾਣ ਪਦਵੀ ਪ੍ਰਾਪਤ ਹੋ ਜਾਵੇਗੀ। ਸਦਾ ਸਦਾ ਵਡਿਆਈਆਂ, ਹਮੇਸ਼ਾ ਹੀ ਉਹਦੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਨੇ, ਹਮੇਸ਼ਾ ਦਰ ਖੁੱਲ੍ਹਾ ਹੈ। ਦੇ ਨਾ ਪਛੋਤਾਇਓ, ਦੇ ਕੇ ਪਛਤਾਉਂਦਾ ਨਹੀਂ ਹੈ, ਬਖਸ਼ਿਸ਼ ਕਰਕੇ ਫਿਰ ਅਵਸ਼ ਬਖਸ਼ਿਸ਼ ਹੋਵੇਗੀ ਇੱਕ ਦਿਨ। ਹਉ ਹਰ ਕੈ ਸਦ ਬਲਿਹਾਰ ਨਾ, ਜਿਤ ਸੇਵਿਆ ਸੁਖ ਪਾਏ। ਮਹਾਰਾਜ ਜੀ ਕਹਿੰਦੇ ਅਸੀਂ ਉਹ ਹਰੀ ਅਕਾਲ ਪੁਰਖ ਸਦਾ ਬਲਿਹਾਰ ਦੇ ਨਿਆਉਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਤ ਸੇਵਿਆ ਸੁਖ ਪਾਏ। ਜਿਸ ਵਾਹਿਗੁਰੂ ਦੇ ਸੇਵਿਆ ਸਿਮਰਨ ਕਰਨ ਦੁਆਰਾ, ਇਕਾਗਰ ਚਿੱਤ ਗੁਰੂ ਦੀ ਦੱਸੀ ਹੋਈ ਜਾਂਚ ਰਾਹੀਂ, ਜੁਗਤੀ ਰਾਹੀਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਮਿਹਰ ਦੁਆਰਾ ਜਿਸ ਵਾਹਿਗੁਰੂ ਦਾ ਸਿਮਰਨ ਕੀਤਾ ਸੇਵਿਆ, ਸਿਮਰਨ ਕਰਨ ਨਾਲ ਸੁੱਖ ਪਾਏ, ਅਸਾਂ ਨੇ ਸੁੱਖ ਸੱਸੇ ਨੂੰ ਔਂਕੜ ਅਤੇ ਖੱਖੇ ਨੂੰ ਵੀ ਇੱਥੇ ਔਂਕੜ ਹੈ। ਇਹਦਾ ਅਰਥ ਬਣਦਾ ਏ ਸੁੱਖ ਦਾ ਇਕੱਲਾ ਦੁਨਿਆਵੀ ਸੁੱਖ ਨਹੀਂ, ਇਕੱਲੀਆਂ ਦੁਨਿਆਵੀ ਖਾਹਿਸ਼ਾਂ ਹੀ ਪੂਰੀਆਂ ਨਹੀਂ ਹੋਈਆਂ ਨਾਮ ਜਪ, ਅੰਦਰ ਆਤਮੇ ਦਾ ਪੂਰਨ ਇਕਾਗਰਤਾ ਦਾ ਆਤਮਾ ਦੇ ਆਨੰਦ ਨੂੰ ਸੁੱਖ ਪਾ ਲੈਣਾ ਕੀਤਾ ਹੈ। ਅੰਤਰਮੁਖ ਹੋ ਗਏ ਹਾਂ, ਨਿਹਾਲ ਹੋ ਗਏ ਮਨ ਅਤੇ ਤਨ ਕਰਕੇ, ਅਸੀਂ ਉਸ ਵਾਹਿਗੁਰੂ ਦੇ ਨਾਮ ਤੋਂ ਬਲਿਹਾਰ ਜਾਂਦੇ ਹਾਂ। ਇਹ ਪ੍ਰਗਟੀਕਲ ਹੈ ਆਪ ਜੀ ਦਾ ਜਿਹੜਾ ਆਪਾਂ ਨੂੰ ਦਰਸਾ ਰਹੇ ਹਨ। ਨਾਨਕ ਗੁਰਮੁਖ ਮਿਲ ਰਿਹਾ ਹਉ ਮੈਂ ਸ਼ਬਦ ਜਲਾਏ। ਮਹਾਰਾਜ ਜੀ ਕਹਿੰਦੇ ਗੁਰਮੁਖ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ, ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਹੁੰਦੇ ਨੇ, ਸੁਚੇਤ ਮਨ ਵਾਲੇ ਹੁੰਦੇ ਨੇ, ਗੁਰੂ ਦੀ ਬਖਸ਼ਿਸ਼ ਰਹਿਮਤਾਂ ਦੀ ਅਰਦਾਸ ਕਰਦੇ ਰਹਿੰਦੇ ਹਨ। ਮੇਰ ਕਰੀ ਤੇਰੀ ਕਿਰਪਾ ਨਾਲ ਬਾਣੀ ਪੜ੍ਹੀ ਹੈ ਅਤੇ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਾਈ। ਸੱਚੇ ਪਾਤਸ਼ਾਹ ਨਾਨਕ ਗੁਰਮੁਖ ਮਿਲ ਰਿਹਾ, ਉਹ ਗੁਰਮੁਖ ਮਿਲੇ ਰਹਿੰਦੇ ਨੇ ਨਾਮ ਜਪਦੇ ਹੋਏ ਇਕਾਗਰ ਚਿੱਤ। ਹਉ ਮੈਂ ਸ਼ਬਦ ਜਲਾਏ, ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਗੁਰੂ ਜੀ ਦੇ ਗਿਆਨ ਰਾਹੀਂ ਕਿ ਮਨ ਸਮਝਾਵਨ ਕਾਰਨੇ ਕਛੂਕ ਪੜੀ ਹੈ ਗਿਆਨ, ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਹਉਮੈ ਦੀ ਅਗਨ ਨੂੰ ਜਲਾ ਲੈਂਦੇ, ਸਾੜ ਦਿੰਦੇ ਹਨ ਜਿਨ੍ਹਾਂ ਸਾੜ ਸੁੱਟੀ ਹੈ। ਮਹੱਲਾ ਤੀਜਾ, ਆਪੇ ਸੇਵਾ ਲਾਏ ਹਨ ਆਪੇ ਬਖਸ਼ ਕਰੇ। ਆਪਣੀ ਕੋਈ ਹੁੱਜਤ ਨਹੀਂ, ਆਪਣਾ ਕੋਈ ਹੱਕ ਨਹੀਂ ਕਿ ਸੋ ਭਗਤੀ ਕਰਨ ਦੇ ਉੱਪਰ ਆਪਣਾ ਹੱਕ ਰੱਖੀਏ, ਕੋਈ ਹੰਕਾਰ ਹੋਵੇ ਕਿ ਅਸੀਂ ਕੁਝ ਕੀਤਾ ਹੈ, ਨਹੀਂ। ਇਹ ਬਖਸ਼ਿਸ਼ਾਂ ਨੇ, ਇਹ ਨਿਆਮਤਾਂ ਹਨ ਅਕਾਲ ਪੁਰਖ। ਆਪੇ ਸੇਵਾ ਲਾਏ ਹਨ ਆਪੇ ਉਹਨੇ ਸੇਵਾ ਵਿੱਚ ਲਾਉਣਾ ਕੀਤਾ ਹੈ। ਜਿਨ੍ਹਾਂ ਨੂੰ ਨਿਸ਼ਕਾਮ ਸੇਵਾ ਦਿੰਦਾ ਹੈ, ਪ੍ਰੇਮ ਦਿੰਦਾ ਹੈ, ਪਹਿਲਾਂ ਆਪਣੇ ਚਰਨਾਂ ਨਾਲ, ਗੁਰੂ ਘਰ ਨਾਲ, ਸਾਧ ਸੰਗਤ ਦੇ ਨਾਲ ਪ੍ਰੇਮ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਲਾਉਂਦਾ ਹੈ, ਨਿਸ਼ਕਾਮ ਸੇਵਾ ਵਿੱਚ ਲਾਉਂਦਾ ਹੈ। ਗੁਰਸਿੱਖੀ ਦਾ ਪਤਾ ਹੀ ਉਹਨਾਂ ਚਿਰ ਲੱਗਦਾ ਨਹੀਂ ਜਿੰਨਾ ਚਿਰ ਸਾਧ ਸੰਗਤ ਦੀ ਸੇਵਾ ਨਹੀਂ ਹੁੰਦੀ, ਹੱਥੀਂ ਸਾਧ ਸੰਗਤ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਗੁਰਸਿੱਖੀ ਦਾ ਸਿੱਖਣਾ ਜੇ ਕਿਸੇ ਨੇ ਵੀ ਗੁਰਸਿੱਖੀ ਹੈ ਕੀ ਹੈ, ਅਤੇ ਗੁਰਮੁਖ ਸਾਧ ਸੰਗਤ ਦੀ ਸੇਵਾ ਵਿੱਚ ਆ ਕੇ ਪਹਿਲਾਂ ਲੱਗੇ, ਪਹਿਲਾਂ ਸੇਵਾ ਕਰੇ ਆਪਣਾ, ਸੋ ਤਨ ਮਨ ਦੇਖ ਸਾਧ ਸੰਗਤ ਨੂੰ ਗੁਰੂ ਕਿਹਾ ਨੂੰ, ਫਿਰ ਪਤਾ ਲੱਗਦਾ ਹੈ। ਆਪੇ ਸੇਵਾ ਲਾਏ ਹਨ ਵਾਹਿਗੁਰੂ ਨੇ, ਜਿਨ੍ਹਾਂ 'ਤੇ ਕਿਰਪਾ ਕੀਤੀ ਆਪੇ ਉਹਨਾਂ ਨੂੰ ਸੇਵਾ ਵਿੱਚ ਲਾਇਆ, ਗੁਰਸਿੱਖੀ ਦੀ ਦਾਤ ਜਿਨ੍ਹਾਂ ਦੀ ਝੋਲੀ ਵਿੱਚ ਪਾਉਣੀ ਹੁੰਦੀ। ਆਪੇ ਬਖਸ਼ ਕਰੇ, ਸੇਵਾ ਦੁਆਰਾ ਫਿਰ ਪ੍ਰੈਕਟੀਕਲ ਹੋ ਜਾਂਦਾ ਉਹਨਾਂ ਦਾ। ਆਪੇ ਬਖਸ਼ਿਸ਼ ਕਰਦਾ ਹੈ, ਆਪੇ ਮਿਹਰ ਕਰਦਾ ਹੈ, ਸਭਨਾ ਕਾ ਮਾਂ ਪਿਓ ਆਪ ਹੈ। ਆਪੇ ਸਾਰ ਕਰੇ, ਸਾਰਿਆਂ ਦਾ ਮਾਤਾ ਪਿਤਾ ਆਪ ਹੀ ਵਾਹਿਗੁਰੂ ਹੈ, ਆਪੇ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਸੋ ਅਕਾਲ ਪੁਰਖ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਆਪੇ ਆਪ ਆਨੰਦ ਸਾਹਿਬ ਵਿੱਚ ਬਖਸ਼ਿਸ਼ ਕਰਦੇ ਨੇ, ਮਾਤਾ ਪਿਤਾ ਰਕਤ ਬਿੰਦ ਤੋਂ ਸੰਯੋਗ ਦੁਆਰਾ ਇਹ ਸਥਿਤ ਹੁੰਦਾ ਮਾਤਾ ਦੇ ਗਰਭ ਵਿੱਚ, ਪੇੜਾ ਜਿਹਾ ਪਹਿਲਾਂ ਬਣਦਾ ਹੈ, ਪਰ ਉਹ ਹੀ ਕੇਸ ਸਿਰੇ ਚੜ੍ਹਦੇ ਨੇ ਜਿੰਨਾ ਚਿਰ ਆਪਣੀ ਜੀਵ ਆਤਮਾ ਜਿਨ੍ਹਾਂ ਦੇ ਅੰਦਰ ਟਿਕਾਉਂਦਾ ਹੈ ਚੇਤਨ ਸੱਤਾ। ਉਹ ਬੱਚੇ ਨਵੰਬਰ ਨੌ ਜਨਮ ਲੈਂਦੇ ਨੇ, ਜੇ ਆਪਣੀ ਸੋ ਜੀਵ ਆਤਮਾ ਨਾ ਦੇਵੇ ਤਾਂ ਕੇਸ ਸਿਰੇ ਨਹੀਂ ਜੇ ਚੜ੍ਹਦੇ। ਕਈ ਜਨਮ ਗਰਭ ਹਿਰ ਖਰਿਆ, ਉਹਨਾਂ ਦੀ ਰੱਖਿਆ ਨਹੀਂ ਹੁੰਦੀ ਮਾਤਾ ਦੇ ਗਰਭ ਵਿੱਚ, ਖਰ ਜਾਂਦੇ ਨੇ, ਮਾਤਾ ਪਿਤਾ ਨੂੰ ਚਿੰਤਾ ਪਈ ਰਹਿੰਦੀ। ਕਈਆਂ ਦੇ ਪੰਜ ਪੰਜ ਕੇਸ ਖਰਾਬ ਹੋ ਜਾਂਦੇ ਨੇ ਬੱਚਿਆਂ। ਉਹ ਆਪ ਮਾਤਾ ਪਿਤਾ ਅਕਾਲ ਪੁਰਖ, ਉਹਦੀ ਕਿਰਪਾ ਨਾਲ ਜਨਮ ਹੈ, ਨਵੰਬਰ ਨੌ ਰੱਖਿਆ ਹੋਈ ਮਾਤਾ ਦੇ ਗਰਭ ਵਿੱਚ। ਸੋ ਆਪੇ ਸਾਰ ਕਰੇ, ਆਪੇ ਖਬਰ ਕਰਦਾ ਹੈ। ਨਾਨਕ ਨਾਮ ਧਿਆਏ ਨ ਤਿੰਨ ਨਿਜ ਘਰ ਵਾਸ, ਜੁਗ ਜੁਗ ਸੋਭਾ ਹੋਏ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜਿਹੜੇ ਇਕਾਗਰ ਚਿੱਤ ਹੋ ਕੇ ਇੱਕ ਨੂੰ ਧਿਆਇਨ, ਧਿਆਨ ਵਿੱਚ ਆਇਨ ਲਿਆ ਕੇ ਪੂਰਨ ਇਕਾਗਰਤਾ ਸਹਿਤ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਨਾਮ ਧਿਆਉਂਦੇ ਨੇ ਤਿੰਨ ਨਿਜ ਘਰ ਵਾਸ, ਉਹਨਾਂ ਦਾ ਆਪਣੇ ਘਰ ਵਿੱਚ, ਆਪਣੇ ਸਰੂਪ ਰੂਪੀ ਘਰ ਵਿੱਚ, ਹਿਰਦੇ ਵਿੱਚ, ਜੋ ਹਿਰਦਾ ਘਰ ਵਾਹਿਗੁਰੂ ਦਾ ਸਰੂਪ ਹੈ, ਅੰਤਸ਼ਕਰਨ, ਉਹਨਾਂ ਦਾ ਆਪਣੇ ਸਵੈ ਸਰੂਪ ਦੇ ਸੋ ਹਿਰਦੇ ਰੂਪੀ ਘਰ ਵਿੱਚ ਵਾਸਾ ਹੋ ਜਾਂਦਾ ਹੈ। ਸੋ ਯੁਗ ਯੁਗ ਸੋਭਾ, ਜਿਹੜੇ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ, ਜਿਨ੍ਹਾਂ ਦਾ ਮਨ ਆਪਣੇ ਅਸਲ ਸਰੂਪ ਨੂੰ ਪਹਿਚਾਣ ਲੈਂਦਾ, ਆਪਣੇ ਘਰ ਵਿੱਚ ਵਾਸਾ ਹੋ ਜਾਂਦਾ ਹੈ। ਅਸਲ ਘਰ ਆਤਮਾ ਦਾ ਆਨੰਦ ਹੈ, ਤੁਰੀਆ ਪਦ ਹੈ, ਗਿਆਨ ਵਾਲੀ ਅਵਸਥਾ ਜਿਹੜੀ ਚੌਥੀ ਭੂਮਿਕਾ ਹੈ, ਉਹ ਹੀ ਆਪਣਾ ਘਰ ਹੈ। ਉਹਨਾਂ ਦੀ ਯੁਗ ਯੁਗ ਸੋਭਾ, ਯੁੱਗਾਂ ਯੁੱਗਾਂ ਵਿੱਚ ਸੋਭਾ ਹੁੰਦੀ, ਸਰੀਰ ਅਤੇ ਨਾਸਵੰਤ। ਉਹ ਜਿਹੜੀਆਂ ਆਤਮਾਵਾਂ ਪੂਰਨ ਹੋ ਜਾਂਦੀਆਂ ਨੇ, ਪੂਰਨ ਪਦ ਨੂੰ ਪਹੁੰਚ ਜਾਂਦੀਆਂ ਨੇ, ਵਾਹਿਗੁਰੂ ਦੀ ਜੋਤ ਨੂੰ ਪਹਿਚਾਣ ਲੈਂਦੀਆਂ ਨੇ, ਜਿਹਨੂੰ ਕਿਹਾ ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ, ਬ੍ਰਹਮ ਗਿਆਨੀ ਹੋ ਜਾਂਦੇ ਨੇ। ਉਹ ਮਹਾਂਪੁਰਖਾਂ ਦੀ ਯੁੱਗਾਂ ਯੁੱਗਾਂ ਵਿੱਚ ਸੋਭਾ ਹੁੰਦੀ, ਕਦੋਂ ਦੇ ਗਏ ਹੁੰਦੇ ਨੇ ਰਿਸ਼ੀ ਮੁਨੀ, ਜਿਨ੍ਹਾਂ ਦਾ ਬਾਣੀ ਵਿੱਚ ਭਗਤਾਂ ਦਾ ਕਥਨ ਕਿੰਨਾ ਚਿਰ ਹੋ ਗਿਆ। ਸੋ ਯੁੱਗਾਂ ਯੁੱਗਾਂ ਦੀਆਂ ਕਹਾਣੀਆਂ ਭਗਤ ਧਰੂ ਅਤੇ ਪ੍ਰਹਿਲਾਦ ਦੀ ਅੱਜ ਚੱਲ ਰਹੀ ਸਤਯੁੱਗ ਦੇ ਵਿੱਚ ਹੋਏ ਨੇ, ਲੱਖਾਂ ਸਾਲ ਲੰਘ ਗਏ ਨੇ। ਸੋ ਯੁੱਗ ਯੁੱਗ ਸੋਭਾ ਹੋਏ, ਉਹਨਾਂ ਦੀ ਯੁੱਗਾਂ ਯੁੱਗਾਂ ਤੱਕ ਸੋਭਾ ਹੁੰਦੀ ਆ, ਜਿਹੜੀਆਂ ਆਤਮਾਵਾਂ ਪੂਰਨ ਹੋ ਜਾਂਦੀ। ਆਤਮਾਵਾਂ ਆਨੰਦ, ਅਮਰ ਆਨੰਦ ਸਰੂਪ ਹੈ ਆਤਮਾ, ਜਿਨ੍ਹਾਂ ਦੀ ਆਤਮਾਵਾਂ ਨੇ ਅਮਰ ਆਨੰਦ ਸਰੂਪ ਨੂੰ ਪਹਿਚਾਣ ਲਿਆ ਹੈ, ਉਹਨਾਂ ਨੂੰ ਨਾਮ ਜਪਣ ਵਾਲੀਆਂ ਆਤਮਾਵਾਂ ਚੇਤੇ ਕਰਕੇ ਉਨੇ ਆਨੰਦ ਵਿੱਚ ਪਹੁੰਚਦੀਆਂ। ਉਹਨਾਂ ਦੀ ਮੂਰਤ ਨੂੰ ਸਾਹਮਣੇ ਲਿਆ, ਉਹਨਾਂ ਮਹਾਂਪੁਰਖਾਂ ਨੂੰ ਚੇਤੇ ਕਰਕੇ, ਯੁੱਗ ਯੁੱਗ ਸੋਭਾ ਹੋਏ, ਸਰੀਰ 'ਤੇ ਨਹੀਂ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰਾ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਹੈ ਕਰਤੇ, ਹੇ ਵਾਹਿਗੁਰੂ ਕਰਤੇ ਅਕਾਲ ਪੁਰਖ। ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੂੰ ਸਾਰੇ ਕਾਰਨਾਂ ਨੂੰ, ਕਾਰਜਾਂ ਨੂੰ ਕਰਨ ਦੇ ਸਮਰੱਥ। ਹਰੇਕ ਕੰਮ ਦੇ ਵਿੱਚ ਕਾਰਨ ਹੈ, ਪਹਿਲਾਂ ਫਿਰ ਕਾਰਜ ਬਣਦਾ ਹੈ, ਕੋਈ ਨਾ ਕੋਈ ਕਾਰਨ ਬਣਦਾ ਹੈ। ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਆਸਰਾ ਨਹੀਂ। ਇਹ ਨਿਸ਼ਚਾ ਹੋ ਗਿਆ ਕਿ ਤੂੰ ਹੀ ਕਰਨ ਕਰਾਵਣ ਹਾਰ ਸੁਆਮੀ, ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਸੋ ਇਹ ਪਤਾ ਲੱਗ, ਤੁਹਾਡੇ ਆਪੇ ਸਿਸ਼ਟ ਸਿਰਜੀ ਆਪੇ ਫੁਨ ਗੋਈ, ਤੁਸਾਂ ਨੇ ਆਪੇ ਸਿਸ਼ਟ ਇਸ ਸ੍ਰਿਸ਼ਟੀ ਜਿਹੜੀ ਦੁਨੀਆ ਇਹਨੂੰ ਸਿਰਜਿਆ, ਸਿਰਜੀ ਬਣਾਈ, ਆਪੇ ਫੁਨ ਗੋਈ, ਤੁਸੀਂ ਹੀ ਕਾਰਨ ਹੋ, ਤੁਸੀਂ ਹੀ ਇਹਦਾ ਕਾਰਜ ਰੂਪ ਹੋ। ਤੁਹਾਡੇ ਇੱਕ ਫੁਰਨੇ ਤੋਂ ਪੈਦਾ ਹੋਈ ਮਾਇਆ ਦੁਆਰਾ ਮਾਇਆ ਕਾਰਜ ਹੈ। ਸੋ ਤੁਹਾਡੇ ਇੱਕ ਫੁਰਨੇ ਤੋਂ ਅਤੇ ਮਾਇਆ ਵੀ ਆਪਣੀ ਤੁਸੀਂ ਆਪ ਹੀ ਪਸਾਰੀ ਹੋਈ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਤੁਸਾਂ ਨੇ ਆਪੇ ਹੀ ਸ੍ਰਿਸ਼ਟੀ ਨੂੰ ਸਿਰਜਿਆ, ਦੁਨੀਆ ਨੂੰ ਬਣਾਇਆ, ਆਪੇ ਫੁਨ ਗੋਈ, ਆਪੇ ਫੇਰ ਇਹਨੂੰ ਗੋਈ, ਗੁੰਨ ਲੈਂਦੇ ਆਪਣੇ ਵਿੱਚ ਹੀ ਜੀ। ਸੋ ਗੋਈ ਛੁਪਾਈ, ਆਪਣੇ ਵਿੱਚ ਛੁਪਾ ਲੈਂਦੇ ਹੋ, ਬਹੁਤਾ ਸਮਾਂ ਨਹੀਂ ਕੋਈ ਤੁਹਾਨੂੰ ਲੱਗਦਾ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ, ਸਾਰੇ ਥਾਵਾਂ 'ਤੇ ਤੁਹਾਡਾ ਇੱਕੋ ਹੀ ਸ਼ਬਦ ਦਾ ਅਰਥ ਇੱਥੇ ਹੁਕਮ ਹੈ, ਦੱਦੇ ਨੂੰ ਔਂਕੜ ਹੈ। ਇਹ ਗੁਰੂ ਦਾ ਸ਼ਬਦ ਨਹੀਂ, ਉਪਦੇਸ਼ ਨਹੀਂ ਇਹਦਾ ਭਾਵ। ਸਾਰੇ ਥਾਵਾਂ 'ਤੇ ਤੁਹਾਡਾ ਇੱਕੋ ਹੁਕਮ ਵਰਤਦਾ ਹੈ, ਜੋ ਕਰੇ ਸੋ ਹੋਈ, ਜੋ ਤੁਸੀਂ ਕਰਦੇ ਸੋ ਹੋਈ ਉਹ ਹੀ ਹੁੰਦਾ ਹੈ, ਤੁਸੀਂ ਸਮਰੱਥ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਜਿਹੜੇ ਇੱਕ ਮਨ ਚਿੱਤ ਇਕਾਗਰ ਅਰਾਧਦੇ ਨੇ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਬਖਸ਼ੇ ਨਾਮ ਨੂੰ ਲੈ ਕੇ, ਉਹ ਗੁਰਮੁਖ ਨੇ, ਇਕਾਗਰਤਾ ਵਿੱਚ ਪਹੁੰਚ ਜਾਂਦੇ ਨੇ, ਮਨ ਕਰਕੇ ਰੰਗੇ ਜਾਂਦੇ ਹਨ। ਮਨ ਰੰਗੇ ਸੇ ਭਏ ਨਿਹਾਲ, ਸੋ ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਉਹਨਾਂ ਦਾ ਆਇਆ ਸਫਲ ਆਇਆ, ਜਿਨ੍ਹਾਂ ਨੇ ਇੱਕ ਮਨ ਚਿੱਤ ਕਰਕੇ ਧਿਆਇਆ, ਉਹ ਗੁਰਮੁਖ ਬਣ ਜਾਂਦੇ ਨੇ। ਵਡਿਆਈ ਗੁਰਮੁਖ ਦੇ ਪ੍ਰਭ ਸੱਚੇ ਪਾਤਸ਼ਾਹ, ਤੁਸੀਂ ਹੇ ਪ੍ਰਭੂ ਅਕਾਲ ਪੁਰਖ ਸਰਬ ਵਿਆਪਕ, ਗੁਰਮੁਖਾਂ ਨੂੰ ਵਡਿਆਈ ਦਿੰਦੇ ਹੋ। ਹਰ ਪਾਵੈ ਸੋਈ, ਉਹ ਹਰੀ ਵਾਹਿਗੁਰੂ ਤੁਹਾਨੂੰ ਸੋਈ, ਉਹ ਹੀ ਗੁਰਮੁਖ ਤੁਹਾਨੂੰ ਪ੍ਰਾਪਤ ਕਰ ਲੈਂਦੇ ਨੇ, ਨਿਜਾਨੰਦ ਵਿੱਚ ਪਹੁੰਚ ਜਾਂਦੇ ਹਨ। ਨਾਨਕ ਗੁਰਮੁਖ ਨਾਨਕ ਆਰਾਧਿਆ, ਸਭ ਅੱਖ ਹੋ ਧੰਨ 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 ਗੁਰ ਸੋਈ ਸੁੱਧ। ਮਹਾਰਾਜ ਜੀ ਕਹਿੰਦੇ ਗੁਰਮੁਖ ਜਿਸ ਮੁਖੀ ਗੁਰੂ ਦੁਆਰਾ, ਸੋ ਉਸ ਵਾਹਿਗੁਰੂ ਨੂੰ ਆਰਾਧਿਆ, ਜਾਂਚ ਆ ਗਈ ਆਰਾਧਨ ਦੀ, ਨਾਮ ਦਾ ਰਸ ਪੈਦਾ ਹੋ ਗਿਆ, ਇਕਾਗਰਤਾ ਬਣ ਗਈ, ਜਿਨ੍ਹਾਂ ਸਤਿਗੁਰੂ ਦੀ ਸੂਝ ਬੂਝ ਰਾਹੀਂ ਬਖਸ਼ਿਸ਼ ਰਾਹੀਂ ਸਭ ਆਖੋ ਉਸ ਗੁਰੂ ਨੂੰ ਉਹਦੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣਾ ਮੇਰਾ ਉਹ ਗੁਰੂ ਨੂੰ ਆਖੋ ਸਭ ਹੱਥ ਜੋੜ ਕੇ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਉਹ ਗੁਰੂ ਨੂੰ ਮਨ ਕਰਕੇ ਬਾਣੀ ਕਰਕੇ ਬੋਲਾਂ ਕਰਕੇ ਸਰੀਰ ਕਰਕੇ ਡੰਡੌਤ ਬੰਦਨ ਕਰ ਬੋਲਾਂ ਕਰਕੇ ਵਡਿਆਈ ਕਰ ਮਨ ਕਰਕੇ ਨਿਵ ਉਹਦੀ ਯਾਦ ਆਵੇ ਗੁਰੂ ਦੀ ਜਿਹਨੇ ਆਨੰਦ ਰਸ ਬਖਸ਼ਿਆ ਆਖੋ ਗੁਰੂ ਸਾਹਿਬ ਉਹੀ ਗੁਰੂ ਸਾਹਿਬ ਧੰਨ ਹੋ ਤੁਸੀਂ ਮੇਰਾ ਕੁਛ ਨਹੀਂ ਮੇਰਾ ਮੁਜਮੇ ਕਿਛ ਨਹੀਂ ਜੋ ਕੁਛ ਹੈ ਸੁੱਤ ਫਿਰ ਤਾਂ ਨਿਹਾਲ ਹੀ ਹੁੰਦਾ ਸਮਰਪਿਤ ਹੋ ਜਾਂਦਾ ਸੁੱਧ ਇਹ ਭਾਈ ਵਾਰ ਸੁੱਧ ਹੈ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਜੀ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।